ਵਚਨ ਹੋਵੇ ਦੇ ਸੱਤ ਨਾਲ ਜੁੜਿਆ ਹੋਇਆ ਸੀ, ਹੁਣ ਫਰੇਮਾ ਆ ਕੇ ਇਕਦਮ ਉਸਨੂੰ ਘੇਰ ਲਿਆ, ਧਰਤੀ ਤੇ ਡਿੱਟਣ ਲੱਗ ਗਿਆ, ਬਚਾਓ ਠੰਡੇ ਹੋ ਗਏ, ਨਵਜਾਂ ਠੰਡ ਮੁੜਨ ਲੱਗ ਗਈਆਂ, ਹੱਥ ਪੈਰ ਠੰਡੇ ਹੋ ਗਏ, ਪਸੀਨੇ ਆ ਗਏ ਮੱਥੇ ਦੇ ਉੱਤੇ, ਮਰਨ ਨਿਸ਼ਾਨੀਆਂ ਆ ਗਈਆਂ। ਉਹ ਕਹਿਣ ਲੱਗਿਆ ਭਾਈ ਗੋਦੜੀਏ ਨੂੰ, ਭਾਈ ਗੋਦੜੀਆ ਤੇਰੇ ਮੁੱਖ ਤੋਂ ਉਚਾਰਨ ਹੋਇਆ ਸੀ ਬਈ ਆਫਰਿਆਣਾ, ਕਿਰਪਾ ਕਰ ਚਰਨ ਰੱਖ ਦਿੱਤਾ। ਚਰਨ ਛੋਣ ਦੀ ਦੇਰ ਸੀ, ਉਸੇ ਵੇਲੇ ਫੇਰੇ ਮਾਂ ਉਤਰ ਗਿਆ, ਕਹਿੰਦੇ ਭਾਈ ਗੋਦੜੀਆ ਤੇਰੀ ਜਵਾਨ ਦੇ ਉੱਤੇ ਪਰਮੇਸ਼ਰ ਬਹਿ ਗਿਆ ਤੇ ਹੁਣ ਤੂੰ ਮੌਜ ਕਰ, ਮੈਂ ਮਤਮਸਤਕ ਨਵਾਉਣਾ ਤੈਨੂੰ। ਭਾਈ ਗੋਦੜੀਆ ਘਰ ਆ ਗਿਆ। ਹੁਣ ਘਰ ਵਾਲਿਆਂ ਨੂੰ ਕੋਈ ਪਤਾ ਨਹੀਂ ਸੀ ਵੀ ਸਾਡਾ ਪਿਤਾ ਐਡੀ ਅਵਸਥਾ ਦਾ ਮਾਲਕ ਹੈ, ਕਿਉਂਕਿ ਬੱਚੇ ਨਹੀਂ ਜਾਣਦੇ ਹੁੰਦੇ ਪਿਤਾ ਦੀ ਗੱਲ, ਸੰਸਾਰ ਜਾਣਦਾ ਹੁੰਦਾ। ਕੋਈ ਉਹ ਬੱਚਾ ਹੈ ਜਿਹੜਾ ਆਪਣੇ ਪਿਤਾ ਦੀ ਬਾਤ ਜਾਣਦਾ ਹੋਵੇ, ਲੇਕਿਨ ਜਾਣਦਾ ਨਹੀਂ ਹੈ, ਉਹਨੂੰ ਇੱਕ ਮਾਮੂਲੀ ਆਦਮੀ ਸਮਝਦਾ। ਸੋ ਉਹਨਾਂ ਨੇ ਕੰਮ ਲੈਣਾ ਸ਼ੁਰੂ ਕਰ ਦਿੱਤਾ ਤੇ ਅੱਜ ਆਹੀ ਮਹੀਨਾ ਚੇਤਦਾ ਹੈ, ਸਰਵਾਂ ਪੱਕ ਗਈਆਂ, ਰੋਹੀ ਦਾ ਖੇਤ ਹੈ ਰੇਤੇ ਦਾ, ਕਹਿੰਦੇ ਬਾਪੂ ਤੂੰ ਉੱਥੇ ਜਾ ਕੇ ਸਰੋਂ ਪੱਟ ਲੈ, ਮੈਂ ਵੱਢਣੀ ਕੀ ਹੈ, ਸਰੋਂ ਚੜੂਗੀ ਜੇ ਕੜ ਕੜ ਕੇ ਕਰਕੇ ਵੱਢੀ, ਤੂੰ ਜੜਾਂ ਹੀ ਪੱਟੀ ਜਾ। ਸਵੇਰ ਦਾ ਗਿਆ ਹੋਇਆ, ਸ਼ਾਮ ਹੋ ਗਈ, ਚਾਰ ਪੰਜ ਵੱਜ ਗਏ, ਕੋਲ ਦੀ ਡੰਡੀ ਜਾਂਦੀ ਸੀ, ਨਾ ਪਾਣੀ ਆਇਆ ਨਾ ਪ੍ਰਸ਼ਾਦਾ ਆਇਆ। ਨੌਹਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਬਜ਼ੁਰਗ ਦੀ ਖਾਤਰ ਸੇਵਾ ਕਰੀ ਦੀ ਹੈ ਕਿ ਨਹੀਂ ਕਰੀ ਦੀ, ਕੋਈ ਭਾਗਾਂ ਵਾਲੀ ਹੈ ਜਿਹਦੇ ਮਨ 'ਚ ਦਰਦ ਹੋਵੇ ਬਗਾਨੇ ਪਿਓ ਦਾ, ਨਹੀਂ ਹੋਇਆ ਨਹੀਂ ਕਰਦਾ, ਉਹਨੂੰ ਆਪਣੇ ਜੀਵਨ ਦੇ ਅੰਦਰ ਬੰਧਨ ਸਮਝਦੇ ਹਾਂ। ਛੇਤੀ ਜਾਵੇ, ਜਿਹੜਾ ਕੁਛ ਇਹਦੇ ਕੋਲ ਹੈ ਸਾਨੂੰ ਮਿਲ ਜਾਵੇ, ਜਿਉਂਦਾ ਕਿਉਂ ਹੈ, ਹੋਰ ਸਭ ਮਰੀ ਜਾਂਦੇ ਨੇ, ਕੌਂ ਖਾ ਕੇ ਜੰਮਿਆ ਹੋਇਆ, ਐਂ ਕਹਿੰਦੇ ਕੌਂ ਖਾਧੇ ਨੇ, ਇਹਦੀ ਉਮਰ ਵੱਡੀ ਹੋ ਗਈ, ਭਲਾ ਨਹੀਂ ਚਾਹੁੰਦੀ। ਕੋਈ ਭਾਗਾਂ ਵਾਲੀ ਹੈ ਜਿਹੜਾ ਬਜ਼ੁਰਗ ਦਾ ਸਤਿਕਾਰ ਕਰਦੀ ਹੈ, ਆਏ ਦੇ ਚਰਨਾਂ 'ਤੇ ਨਮਸਕਾਰ ਕਰਦੀ ਹੈ, ਆਗਿਆ ਮੰਨਦੀ ਹੈ ਅਤੇ ਇਹ ਸਮਝਦੀ ਹੈ ਕਿ ਇਹਦੀ ਸੇਵਾ ਹੀ ਮੇਰਾ ਪਰਮ ਧਰਮ ਹੈ, ਮੈਨੂੰ ਉੱਪਰ ਲੈ ਜਾਏਗਾ, ਬਾਕੀ ਨਿਰਾਦਰੇ ਨਿਰਾਦਰ ਹੁੰਦੇ। ਸੋ ਇਸੇ ਤਰ੍ਹਾਂ ਦੇ ਨਾਲ ਉਹਨੂੰ ਕਿਸੇ ਨੇ ਨਾ ਪੁੱਛਿਆ, ਨਾ ਜਲ ਭੇਜਿਆ, ਨਾ ਕੋਈ ਪ੍ਰਸ਼ਾਦਾ ਭੇਜਿਆ, ਸ਼ਾਮ ਹੋ ਗਈ, ਹਾਲੋ ਬਿਆਲ ਹੋ ਗਿਆ, ਥੱਕ ਗਿਆ ਅਤੇ ਉਸ ਵੇਲੇ ਕੋਈ ਪਛਾਣਨ ਵਾਲੇ ਆ ਗਏ, ਉਹਨਾਂ ਨੇ ਨਮਸਕਾਰ ਕਰੀ, ਕਹਿੰਦੇ ਭਾਈ ਗੋਦੜੀਆ ਜੀ ਤੁਸੀਂ ਇਹ ਕੀ ਕਰੀ ਜਾਂਦੇ ਹੋ? ਕਹਿਣਾ ਤਾਂ ਸੀ ਵੀ ਸਰੋਂ ਦੀਆਂ ਜੜਾਂ ਪੱਟਦਾ, ਕਹਿਣਾ ਸੀ ਵੀ ਘਰਦਿਆਂ ਦੀ ਇਹ ਸਰੋਂ ਹੈ ਉਹਦੀਆਂ ਜੜਾਂ ਪੱਟਦਾ। ਉਹ ਵਿਚਾਰਲੇ ਅੱਖਰ ਖਾ ਗਏ, ਕਹਿੰਦੇ ਘਰਦਿਆਂ ਦੀਆਂ ਜੜਾਂ ਪੱਟਦਾ, ਵਚਨ ਹੋ ਗਿਆ ਤੇ ਇੱਕ ਹਫ਼ਤੇ 'ਚ ਸਾਰਾ ਹੀ ਮਰ ਗਏ ਜਿੰਦਾ ਲੱਗ ਗਿਆ ਕਰਨ। ਹੁਣ ਅਵਸਥਾ ਕੀ ਹੈ? ਕਹਿੰਦੇ ਚੰਗਾ, ਪਰਮੇਸ਼ਰ ਦੀ ਮੌਜ, ਹੁਣ ਅਸੀਂ ਖੁੱਲ੍ਹੇ ਫਿਰਾਂਗੇ। ਅੱਗੇ ਚਲੇ ਗਏ, ਇੱਕ ਮਾਈ ਨੇ ਪਛਾਣ ਲਏ, ਦਹੀਂ ਦੇ ਤਾ ਬੜਾ ਮਿੱਠਾ ਦੇ ਪਰ ਮਿਰਚਾਂ ਪਾਟੀਆਂ ਵਿੱਚ, ਪੁੱਛਣ ਲੱਗ ਗਈ, ਕਹਿੰਦੀ ਬਾਬਾ ਜੀ ਦਹੀਂ ਕਿਹਾ ਜਿਹਾ ਲੱਗਿਆ? ਕਹਿੰਦੇ ਬੀਬੀ ਦਹੀਂ ਤਾਂ ਬਹੁਤ ਸਵਾਦ ਸੀ, ਪਰ ਸੱਪ ਲੜਨੀ ਹੈ ਤਾਂ ਮਿਰਚਾਂ ਪਾਤੀਆਂ। ਹੁਣ ਸੱਪ ਲੜਨੀ ਦਾ ਵਚਨ ਹੋ ਗਿਆ, ਵਚਨ ਹੋਇਆ ਘਰ ਆਈ ਆਉਂਦੀ ਦਾ ਹੀ ਸੱਪ ਲੜ ਗਿਆ। ਸੋ ਮਹਾਰਾਜ ਕਹਿੰਦੇ ਇਹਨਾਂ ਤੋਂ ਡਰੋ ਭਾਈ, ਵਚਨ ਛੋਹੇ ਲਓ, ਕੋਈ ਐਸੀ ਗੱਲ ਨਾ ਕਰੋ, ਸੰਤਨ ਸੇਤੀ ਮਸ਼ਕਰੀ, ਇਹ ਡੁੱਬਣ ਕੀ ਰੀਤ, ਸੰਤਾਂ ਨਾਲ ਮਸ਼ਕਰੀ ਕਰ ਲਓ, ਕਹਿਣ ਲੱਗ ਜਾਓ ਡੁੱਬ ਜਾਂਦਾ ਬਾਬਾ, ਭਗਤ ਮੁੱਖ ਹੈ ਤੇ ਬੋਲਦੇ ਇਸੇ ਵਚਨ ਹੋ ਬੰਦੇ, ਪ੍ਰਗਟ ਪਹਾਰਾ ਹੈ ਜਾਪਦੇ ਸਭ ਲੋਕ ਸੁਣਨ ਦੇ। ਕਹਿੰਦੇ ਪ੍ਰਗਟ ਨੇ ਗੁਪਤ ਨਹੀਂ ਹੈਗੇ, ਸੁੱਖ ਨਾ ਪਾਇਨ ਮੁਗਧ ਨਰ ਸੰਤ ਨਾਲ ਕਹਿੰਦੇ, ਕੋਈ ਕਹਿ ਲਓ, ਕਹਿੰਦੇ ਸੁੱਖ ਮਿਲ ਜੂ ਕਦੇ ਨਹੀਂ ਮਿਲਦਾ। ਬੜੇ ਮਹਾਤਮਾ ਦਾ ਪਤਾ ਹੈ, ਜਿਹਨੇ ਜਿਹਨੇ ਵੀ ਵਗਿਆ ਕਰੀਆ ਅਖੀਰ ਦੁਖੀ ਹੋ ਕੇ ਮਰਿਆ, ਇਤਿਹਾਸਾਂ 'ਚ ਵੀ ਲਿਖਿਆ ਹੋਇਆ, ਵੈਸੇ ਵੀ ਸਾਰੇ ਜਾਣਦੇ ਨੇ। ਉਹ ਲੋਚਨ ਉਹਨਾਂ ਗੁਣਾਂ ਨੂੰ, ਸੰਤ ਕਹਿੰਦੇ ਵੀ ਇਹਨਾਂ ਦੇ ਅੰਦਰ ਗੁਣ ਆ ਜਾਣ, ਔਗੁਣ ਨਿਕਲ ਜਾਣ, ਉਹ ਅਹੰਕਾਰ ਸੜਨ ਦੇ, ਉਹ ਅਹੰਕਾਰ ਦੀ ਅੱਗ ਵਿੱਚ ਸੜ ਰਹੇ ਨੇ, ਉਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਨਦੇ, ਦਰਗਾਹ ਤੋਂ ਹੀ ਮੱਥੇ ਦੇ ਭਾਗ ਮੰਨਦੇ ਹੋ ਗਏ, ਸੰਤਾਂ ਦੀ ਬਾਤ ਨਹੀਂ ਸੁਣ ਰਹੇ, ਸੰਤਾਂ ਦੀ ਜੋ ਸ਼ੁਭ ਇੱਛਿਆ ਉਹਨੂੰ ਪ੍ਰਵਾਨ ਨਹੀਂ ਕਰ ਰਹੇ, ਜੋ ਮਾਰੇ ਤੈਨੂੰ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ, ਕਿਹਦੇ ਜੋਗੇ ਨੇ? ਕਹਿੰਦੇ ਕਿਸੇ ਜੋਗੇ ਵੀ ਨਹੀਂ, ਕਿਉਂਕਿ ਪਾਰ ਬ੍ਰਹਮ ਨੇ ਮਾਰਤੇ ਵੈਰ ਕਰਨ, ਨਿਰਵੈਰ ਨਾਲ ਧਰਮ ਨਿਆਂ ਬਚਨ, ਨਿਰਵੈਰ ਦੇ ਨਾਲ ਵੈਰ ਕਰਦੇ ਨੇ, ਜੋ ਜੋ ਸੰਤ ਸਰਾਪਿਆ ਸੋ ਫਿਰੇ ਭਵੰਦੇ, ਵਚਨ ਹੋ ਗਿਆ ਫਿਰ ਪਾਉਂਦਾ ਹੀ ਫਿਰਦਾ, ਫਿਰ ਕਿਤੇ ਟਿਕਾਣਾ ਨਹੀਂ ਮਿਲਦਾ, ਸੰਤ ਕਾ ਦੁਖੀ ਅੱਧ ਬੀਜ ਤੇ ਟੂਟੇ, ਅੱਧ ਵਿਚਾਲੇ ਜਾਂਦਾ, ਸੰਤ ਕਾ ਦੁਖੀ ਰਾਜ ਤੇ ਹੀਨ ਸੁਖ, ਸੰਤ ਕਾ ਦੁਖੀ ਦੁਨੀਆ ਦੀ ਦੁਖੀ ਆਰਤੀ, ਦੁਖੀਆ ਦੀਨ ਹੋਇਆ ਫਿਰਦਾ, ਰਾਜ ਦੀ ਪਦਵੀ ਜਾਂਦੀ ਰਹਿੰਦੀ ਹੈ। ਸੋ ਜੋ ਜੋ ਸੰਤ ਸਰਾਪਿਆ ਸੇ ਫਿਰੇ ਪਵੰਦੇ, ਪੇਟ ਮਡਾਹੂ ਕੱਟਿਆ ਤਿੰਨ ਡਾਲ ਕਰਨੇ, ਜੜੇ ਪੱਟੀ ਗਈ ਦਰਖਤ ਦੀ, ਹੁਣ ਡਾਲ ਕਿਤੇ ਰਹਿ ਜਾਣਗੇ, ਉਹ ਵੀ ਸੁੱਕ ਜਾਣੇ। ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਦਾਨ ਆਪ ਜੀ ਦੇ ਪਾਸ ਸੰਗਤ ਹੁਮ ਹੁਮ ਆ ਕੇ ਆਉਂਦੀ ਹੈ, ਪੂਰਨਮਾਸ਼ੀ ਨੂੰ, ਸੰਗਰਾਮ ਨੂੰ ਤੇ ਹੋਰ ਦੁਕਾਨ ਜਾਂ ਲੱਗਦੇ ਨੇ। ਤਾਂ ਕੋਲ ਇੱਕ ਨਾਸਤਕਾਂ ਦਾ ਪਿੰਡ ਸੀਗਾ ਪਠਾਣਾ ਦਾ, ਬਹੁਤ ਹੰਕਾਰੀ ਹੰਕਾਰੀ ਸੀਗੇ, ਪਰਮੇਸ਼ਰ ਦੇ ਭੈ ਵਾਲੇ ਨਹੀਂ ਸੀ, ਪੀਰਾਂ ਦੀ ਇੱਜ਼ਤ ਸਾਧੂਆਂ ਦੀ ਇੱਜ਼ਤ ਨਹੀਂ ਸੀ ਕਰਦੇ, ਪੀਰਾਂ ਫਕੀਰਾਂ ਦੀ ਲੱਗਦੇ ਸੀ ਉਹਨਾਂ ਦੇ ਨਾਲ, ਕਹਿਣ ਲੱਗੇ ਬੜਾ ਇਕੱਠ ਹੁੰਦਾ ਹੈ। ਸਲਾਹ ਕਰੀ ਸਾਰਿਆਂ ਨੇ ਬੈਠ ਕੇ ਵੀ ਆਪਾਂ ਕਿਵੇਂ ਹਟਾਈਏ, ਕਹਿੰਦੇ ਜਦੋਂ ਇੱਥੋਂ ਦੀ ਸੰਗਤ ਲੰਘਣ ਲੱਗੇ ਕੁੱਤੇ ਮਗਰ ਪਾ ਦਿਆ ਕਰੀਏ, ਕੁੱਤੇ ਬੜੇ ਜ਼ਹਿਰੀਲੇ ਰੱਖੇ ਸੀ, ਜਦੋਂ ਸੰਗਤ ਨੇ ਆਉਣਾ ਕੁੱਤੇ ਛੱਡ ਦੇਣੇ, ਕੁੱਤਿਆਂ ਨੇ ਵੱਢਣਾ ਬੱਚਿਆਂ ਨੂੰ, ਬੀਬੀਆਂ ਨੂੰ, ਬੰਦਿਆਂ ਨੂੰ, ਬਚਾਓ ਕਰਨਾ, ਚੀਕ ਚਿਹਾੜਾ ਹੋਣਾ, ਮਹਾਰਾਜ ਕੋਲ ਚਲੇ ਜਾਣਾ, ਦੇਖਣਾ ਕੀ ਹੋ ਗਿਆ ਬੇਟਾ, ਮਹਾਰਾਜ ਕੁੱਤੇ ਨੇ ਵੱਢ ਖਾਧੇ, ਕੁੱਤੇ ਛੱਡਤੇ। ਅਖੀਰ ਸੰਗਤ ਨੇ ਅਰਦਾਸ ਕਰੀ, ਬਾਬਾ ਜੀ ਕੀ ਕਰੀਏ, ਜਦੋਂ ਇਹ ਪਿੰਡ ਚੋਂ ਲੰਘਦੇ ਆ ਕੁੱਤੇ ਛੱਡ ਦਿੰਦੇ। ਕਹਿੰਦੇ ਭਾਈ ਤੁਸੀਂ ਹੋਰ ਰਸਤਾ ਲੈ ਲਓ, ਕੋਈ ਇੱਕ ਮੀਲ ਦਾ ਫਰਕ ਆਉਂਦਾ, ਉਹ ਰਸਤੇ ਆ ਜਾਓ। ਉੱਧਰ ਦੀ ਆਉਣ ਲੱਗ ਗਏ, ਪਤਾ ਲੱਗਿਆ ਵੀ ਉਹ ਤਾਂ ਹੁਣ ਉੱਥੋਂ ਵੀ ਜਾਂਦੇ ਨੇ, ਉੱਥੇ ਜਾ ਕੇ ਬਹਿ ਜਾ ਕਰਨ ਕੁੱਤੇ ਲੈ ਕੇ, ਜਦ ਨੇੜੇ ਸੰਗਤ ਆਵੇ ਫਿਰ ਛੱਡ ਜਾ। ਫਿਰ ਬਾਬਾ ਜੀ ਕੋਲ ਅਰਦਾਸ ਹੋਈ, ਬਾਬਾ ਜੀ ਹੁਣ ਤਾਂ ਮੀਲ ਪੈਂਦਾ ਵੀ ਛੱਡਤਾ, ਪਰ ਇਹ ਹੁਣ ਉੱਥੇ ਵੀ ਕੁੱਤੇ ਛੱਡ ਦਿੰਦੇ। ਕਹਿੰਦੇ ਭਾਈ ਅੱਤ ਦਾ ਤੇ ਖੁਦਾ ਦਾ ਵੈਰ ਹੋਇਆ ਕਰਦਾ, ਚਲੋ ਆਪਾਂ ਨੇ ਕੀ ਕਰਨਾ, ਹੁਣ ਜਿਹੜਾ ਮਾਲਕ ਹੈ ਉਹ ਜਾਣੇ, ਇਹ ਜਾਣੇ, ਆਪਾਂ ਵਿੱਚੋਂ ਨਿਕਲੋ। ਐਸੀ ਬਿਮਾਰੀ ਪਈ, ਪਿੰਡ ਦੇ ਸਾਰੇ ਜਿਹੜੇ ਮਰਦ ਸੀ ਮਰਨੇ ਸ਼ੁਰੂ ਹੋ ਗਏ। ਅਖੀਰ ਐਸਾ ਮੌਕਾ ਆਇਆ ਸਾਰੇ ਹੀ ਮਰ ਗਏ, ਇੱਕ ਬੱਚਾ ਬਚ ਗਿਆ। ਮਾਈ ਸੀ ਸਮਝਦਾਰ ਬੀਬੀ, ਨੌਜਵਾਨ ਬੀਬੀ ਸੀ, ਪੀਰਾਂ ਫਕੀਰਾਂ ਦੀ ਮਹਿਮਾ ਨੂੰ ਜਾਣਦੀ ਸੀ। ਉਹਨੇ ਕਿਹਾ ਸਾਡੇ ਬੰਦਿਆਂ ਨੇ ਮਾੜਾ ਕੰਮ ਕਰਿਆ, ਇਹ ਤਾਂ ਮੁੱਢ ਪੱਟਿਆ ਗਿਆ, ਪੇਟ ਮਡਾਹੂ ਕੱਟਿਆ, ਹੁਣ ਤਾਂ ਡਾਲ ਕੋਈ ਬਚਣਾ ਨਹੀਂ, ਸਭ ਜਾਣੇ ਨੇ, ਮੇਰਾ ਬੱਚਾ ਵੀ ਜਾਊ। ਲੈ ਕੇ ਬਾਬਾ ਜੀ ਦੇ ਚਰਨਾਂ 'ਚ ਲਿਆ ਕੇ ਰੱਖ। ਕਹਿੰਦੇ ਬਾਬਾ ਜੀ ਆਹ ਤੁਹਾਡਾ, ਕਿਰਪਾ ਕਰੋ, ਮਰਦਾਂ ਨੇ ਗਲਤੀ ਕੀਤੀ ਹੈ, ਅਸੀਂ ਨਾਲ ਦੁਖੀ ਹੋ ਰਹੇ ਹਾਂ। ਕਹਿੰਦੇ ਕੋਈ ਨਾ ਬੀਬੀ, ਵੀ ਬਚ ਗਿਆ ਤੁਹਾਡੇ ਪਿੰਡ ਦਾ, ਨਹੀਂ ਤਾਂ ਖਤਮ ਹੋ ਜਾਣਾ ਸੀ, ਪੇਟ ਮਡਾਹੂ ਕੱਟਿਆ ਤੇ ਡਾਲ ਕਰ। ਸੋ ਉਹ ਕਹਿੰਦੇ ਨੇ ਜਿਹਦੀ ਬੁੱਧੀ ਪੁੱਠੀ ਹੋ ਜਾਵੇ, ਪਰਤਨਾ ਦੇ ਮੰਦੇ ਕਹਿੰਦੇ ਨਾਲ
ਮਾਰਾ।
ਕਾਰਨ ਗੁਰੂ ਮਹਾਰਾਜ ਕਹਿੰਦੇ ਸਾਨੂੰ ਕੋਈ ਪਤਾ ਨਹੀਂ ਸੀ ਵੀ ਇਹ ਗੱਲ ਹੋਏਗੀ। ਅਸੀਂ ਮਿੱਤਰਤਾ ਦਾ ਬਖਸ਼ਿਸ਼ ਦਾ ਹੱਥ ਵਧਾਇਆ ਪਰ ਉਹਨਾਂ ਨੇ ਆਪਣੇ ਸਵਾਦ ਦੇ ਮੁਤਾਬਕ ਉਲਟਾ ਵਿਹਾਰ ਕੀਤਾ। ਇਹ ਸੰਸਾਰ ਦੇ ਅੰਦਰ ਸੰਤ ਆਪਣਾ ਸਵਾਦ ਨਹੀਂ ਛੱਡਿਆ ਕਰਦੇ। ਜੇ ਕੋਈ ਨਿੰਦਿਆ ਕਰਦਾ ਹੈ ਕਰੀ ਜਾਵੇ ਤੇ ਆਪਣਾ ਗੁਣ ਨਹੀਂ ਛੱਡਿਆ ਕਰਦੇ। ਇੱਕ ਵਾਰੀ ਸੁਖਦੇਵ ਮੁਨੀ ਆਪ ਤੁਰੇ ਆਉਂਦੇ ਨੇ, ਆਉਂਦੇ ਆਉਂਦਿਆਂ ਨੇ ਇੱਕ ਪਾਣੀ ਦਾ ਛੱਪੜ ਜਿਹਾ ਦੇਖਿਆ, ਛੋਟਾ ਜਿਹਾ ਟੋਆ, ਉਹਦੇ ਵਿੱਚ ਇੱਕ ਬਿੱਛੂ ਜਦੋਂ ਜਹਿਦ ਕਰ ਰਿਹਾ ਬਾਹਰ ਨਿਕਲਣ ਨੂੰ, ਨਿਕਲ ਨਹੀਂ ਸਕਦਾ, ਗਿਰ ਜਾਂਦਾ। ਇਹਨਾਂ ਨੇ ਕਿਹਾ ਵੀ ਕੋਲ ਕੋਈ ਚੀਜ਼ ਨਹੀਂ ਹੈ, ਹੱਥ ਹੇਠਾਂ ਕਰਕੇ ਉਂਗਲੀ 'ਤੇ ਬਿਠਾ ਲਿਆ, ਜਦ ਉੱਪਰ ਆ ਕੇ ਸਿੱਟਣ ਲੱਗੇ ਉਹਨੇ ਡੰਗ ਮਾਰਿਆ, ਉਹ ਹੱਥ ਹੀ ਲੱਗਿਆ ਫੇਰ ਗਿਰ ਗਿਆ। ਦੂਸਰੀ ਉਂਗਲੀ 'ਤੇ, ਤੀਸਰੀ 'ਤੇ, ਚੌਥੀ 'ਤੇ, ਅਖੀਰ ਦਸਵੀਂ ਉਂਗਲੀ 'ਤੇ ਜਦ ਬਿਠਾਇਆ ਤਾਂ ਪਹਿਲੇ ਸਾਰੇ ਡਾਂਗੇ ਡੰਗ ਲੱਗ ਚੁੱਕੇ। ਕੋਈ ਕੋਲ ਖੜਾ ਦੇਖਦਾ ਸੀ, ਕਹਿੰਦਾ ਸੰਤ ਜੀ ਇਹ ਤਾਂ ਮੂਰਖ ਜਾ ਹੈ ਕ੍ਰੀਏਚਰ, ਇਹ ਡੰਗ ਮਾਰੀ ਜਾਂਦਾ। ਕਹਿੰਦੇ ਲਓ ਭਾਈ ਇਹ ਮੂਰਖ ਹੈ, ਅਸੀਂ ਤਾਂ ਫਿਰ ਪਰਮੇਸ਼ੁਰ ਨੇ ਸਾਨੂੰ ਸਮਝ ਦਿੱਤੀ ਹੈ, ਇਹ ਜੇ ਆਪਣਾ ਸਵਾਰ ਨਹੀਂ ਛੱਡਦਾ ਬਰਿਆਈ ਦਾ, ਅਸੀਂ ਨੇਕੀ ਦਾ ਕਿਉਂ ਛੱਡੀਏ। ਸੋ ਨੇਕੀ ਨਹੀਂ ਆਪਣਾ ਗੁਣ ਨਾ ਗਵਾਵੇ, ਮਹਾਤਮਾ ਆਪਣਾ ਗੁਣ ਨਹੀਂ ਗਵਾਇਆ ਕਰਦੇ, ਫਿਰ ਵੀ ਭਲਾ ਲੋਚਦੇ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਦੇ ਉੱਤੇ ਚੜ੍ਹਾਈ ਕਰਤੀ, 30,000 ਫੌਜ ਤਿਆਰ ਕਰ ਲਈ। ਇੱਧਰੋਂ ਜਦੋਂ ਪਠਾਣਾ ਨੂੰ ਪਤਾ ਲੱਗਿਆ, ਜਿਹੜੇ ਬੁੱਧੂ ਸ਼ਾਹ ਨੇ ਰਖਾਏ ਸੀ, ਉਹ ਆਪਸ ਵਿੱਚ ਸਲਾਹ ਕਰਨ ਲੱਗ ਗਏ। ਬੰਦਾ ਆ ਗਿਆ ਉਹਨਾਂ ਕੋਲ, ਸਲਾਹ ਕਰਦੇ ਨੇ ਵੀ ਆਪਾਂ ਗੁਰੂ ਮਹਾਰਾਜ ਦਾ ਸਾਥ ਛੱਡ ਦਈਏ, ਵੀ ਕਿਉਂ ਲੜੀਏ। ਜਦੋਂ ਮਹਾਰਾਜ ਨੂੰ ਪਤਾ ਲੱਗਿਆ, ਮਹਾਰਾਜ ਨੇ ਭਾਈ ਨੰਦ ਚੰਦ ਜੀ ਨੂੰ ਭੇਜਿਆ, ਕਹਿੰਦੇ ਉਹਨਾਂ ਨੂੰ ਕਹੋ ਵੀ ਅਸੀਂ ਦੁੱਗਣੀ ਤਨਖਾਹ ਦੇ ਦਾਂਗੇ, ਇਸ ਵੇਲੇ ਸਾਥ ਨਾ ਛੱਡਣ। ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਵਿਹਲੇ ਬੈਠਿਆਂ ਨੂੰ ਤਨਖਾਹ ਲੈਂਦੇ ਨੂੰ, ਇਸੇ ਵਾਸਤੇ ਫੌਜ ਵਿੱਚ ਭਰਤੀ ਕਰੇ ਸੀ ਵੀ ਜਦੋਂ ਕੋਈ ਔਖਾ ਮੌਕਾ ਆ ਬਣੇ। ਉਸ ਵੇਲੇ ਆਪਣੇ ਨਮਕ ਹਲਾਲੀ ਜੀ ਦਾ ਸਬੂਤ ਦੇਣ, ਉਸਨੇ ਜਾ ਕੇ ਉਹਨਾਂ ਨੂੰ ਸਮਝਾਇਆ, ਕਹਿਣ ਲੱਗਿਆ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ, ਸਾਥ ਨਹੀਂ ਛੱਡੀਦਾ ਹੁੰਦਾ, ਇਹ ਤੁਸੀਂ ਕੀ ਕਰਦੇ ਹੋ। ਤਾਂ ਉਹਨਾਂ ਵਿੱਚੋਂ ਇੱਕ ਕਾਲੇ ਖਾਂ ਜਿਹੜਾ ਸੀ ਵੱਡਾ ਅਫੀਸਰ ਉਹਨਾਂ ਦਾ, ਉਸ ਤੋਂ ਬਿਨਾਂ ਜਿਹੜੇ 3-4 ਹੋਰ ਸੀ, ਨਜਾਵਤ ਖਾਨ, ਹਯਾਤ ਖਾਨ, ਭੀਖਨ ਖਾਨ, ਇਹ ਕਹਿਣ ਲੱਗੇ ਅਸੀਂ ਤਾਂ ਘਰ ਜਾਣਾ, ਸਾਨੂੰ ਛੁੱਟੀ ਨਹੀਂ ਮਿਲੀ, ਛੁੱਟੀ ਲੈਣੀ ਆ। ਉਹ ਕਹਿੰਦੇ ਵੀ ਇਸ ਮੌਕੇ ਛੁੱਟੀ, ਜੰਗ ਹੋ ਹਟੇਗਾ ਫਿਰ ਛੁੱਟੀ ਲੈ ਲਿਓ, ਵੀ ਇਹ ਤਾਂ ਗੱਲ ਠੀਕ ਨਹੀਂ ਹੋਇਆ ਕਰਦੀ, ਨਮਕ ਹਰਾਮ ਨਹੀਂ ਹੋਣਾ ਚਾਹੀਦਾ, ਮੌਤ ਤੋਂ ਡਰਦੇ ਹੋ, ਮੌਤ ਨੇ ਵੀ ਕਦੇ ਕਿਸੇ ਨੂੰ ਛੱਡਿਆ, ਜਿੱਥੇ ਜੀ ਕਰਦਾ ਚਲੇ ਜਾਓ ਉੱਥੇ ਹੀ ਆ ਜਾਂਦੇ। ਫਿਰ ਮਹਾਰਾਜ ਕੋਲ ਆ ਕੇ ਦੱਸਿਆ, ਮਹਾਰਾਜ ਉਹ ਤਾਂ ਮੰਨਦੇ ਨਹੀਂ। ਮਹਾਰਾਜ ਕਹਿੰਦੇ ਕਹਿ ਦਿਓ ਵੀ ਢਾਲਾ ਨਾਲ ਦੇਵਾਂਗੇ ਮੋਹਰਾਂ ਜੰਗ ਜਿੱਤਣ ਤੋਂ ਬਾਅਦ। ਆਪਸ ਵਿੱਚ ਸਲਾਹ ਕਰਨ ਲੱਗ ਗਏ, ਗੱਲ ਸੁਣ ਕੇ ਕਹਿੰਦੇ ਲਓ ਗੁਰੂ ਡਰ ਗਿਆ, ਹਾਰ ਜ਼ਰੂਰ ਹੋਏਗੀ, ਆਪਾਂ ਇਹ ਕਿਉਂ ਕਰੀਏ, ਆਪਾਂ ਫਤਿਹ ਸ਼ਾਹ ਨਾਲ ਕਿਉਂ ਨਹੀਂ ਜਾ ਕੇ ਮਿਲਦੇ, ਆਪਾਂ ਖਜ਼ਾਨਾ ਲੁੱਟੀਏ। ਗੁਰੂ ਦਾ ਪਤਾ ਹੀ ਹੈ ਵੀ ਬੇਅੰਤ ਹੈ ਖਜ਼ਾਨਾ, ਉਲਟੇ ਪਾਸੇ ਹੋ ਗਏ। ਉਸ ਵੇਲੇ ਕਿਸੇ ਗੱਲ ਨਾਲ ਵੀ ਨਹੀਂ ਸਮਝਦੇ, ਤੇ ਨੰਦ ਚੰਦ ਜੀ ਆ ਗਏ ਗੁਰੂ ਮਹਾਰਾਜ ਕੋਲ। ਕਹਿੰਦੇ ਕਿਉਂ ਨੰਦ ਚੰਦ ਜੀ, ਕੀ ਕਹਿੰਦੇ ਨੇ, ਕੋਈ ਆਇਆ ਜਵਾਬ? ਕਹਿੰਦੇ ਮਹਾਰਾਜ ਜਵਾਬ ਕਾਹਦਾ ਆਉਣਾ ਸੀ, ਇਸ ਤਰ੍ਹਾਂ ਕਹਿੰਦੇ ਜਿਹੜੇ ਕਹਿੰਦੇ ਸੀ ਮਾਰਾਂਗੇ ਜਾਨ ਆਪਣੀ, ਆਪੇ ਮਿਲੇ ਪਾਨ ਛੱਡਗੇ, ਕਹਿੰਦੇ ਮਾਰਾਂਗੇ ਜਾਨ ਆਪਣੀ, ਆਪੇ ਮਿਲੇ ਪਾਨ ਛੱਡਗੇ। Thank you. ਕਰੀ ਸੀ ਉਸੇ ਤਰ੍ਹਾਂ ਸਮਝਾਉਣਾ ਕੀਤਾ, ਬੜਾ ਸਮਝਾਇਆ। ਤਨਖਾਹਾਂ ਦੇ ਬਾਰੇ ਵੀ ਕਿਹਾ, ਇਹ ਵੀ ਕਿਹਾ ਕਿ ਐਡਵਾਂਸ ਲੈ ਲਓ, ਪਾਤਸ਼ਾਹ ਕਿਸੇ ਤਰੀਕੇ ਨਾਲ ਨਹੀਂ ਮੰਨਦੇ। ਮੈਨੂੰ ਤਾਂ ਐਂ ਲੱਗਦਾ ਹੈ ਕਿ ਉਹਨਾਂ ਦਾ ਦੂਤ ਕੋਈ ਆ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਗਿਆ ਫਤਿਹ ਸ਼ਾਹ ਦਾ, ਅਤੇ ਮਹਾਰਾਜ ਨੇ ਕਹਿੰਦੇ ਬੁਲਾਓ, ਉਹਨਾਂ ਨੂੰ ਬੁਲਾਇਆ, ਕਹਿਣ ਲੱਗੇ ਦੇਖੋ ਜਦ ਤੁਹਾਨੂੰ ਕਿਸੇ ਥਾਂ ਨਹੀਂ ਸੀ ਮਿਲਦਾ, ਔਰੰਗਜ਼ੇਬ ਨੇ ਵੀ ਤੁਹਾਨੂੰ ਕੱਢ ਦਿੱਤਾ ਸੀ ਉਸ ਵੇਲੇ, ਸਾਨੂੰ ਲੋੜ ਨਹੀਂ ਸੀ ਕੋਈ ਵੀ ਉਸ ਵੇਲੇ, ਸਹਿ ਸਵਾਹ ਸੀ ਤੁਹਾਡੇ ਰੁਜ਼ਗਾਰ ਵਾਸਤੇ, ਤੁਹਾਨੂੰ ਨੌਕਰ ਰੱਖਿਆ, ਫੌਜ ਦੇ ਵਿੱਚ ਰੱਖਿਆ, ਅਤੇ ਹੁਣ ਸਵਾਮੀ ਭਗਤ ਤਾਂ ਨਾ ਹੋਈ, ਨਮਕ ਖਾਂਦੇ ਰਹੇ, ਅਤੇ ਨਾ ਤੁਸੀਂ ਸਵਾਮੀ ਭਗਤ ਨੂੰ ਜਾਣਦੇ ਹੋ ਅਤੇ ਨਾ ਨਮਕ ਹਲਾਲੀ ਨੂੰ ਜਾਣਦੇ ਹੋ। ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਬਚ ਜਾਵਾਂਗੇ, ਮੌਤ ਤਾਂ ਛੱਡਿਆ ਨਹੀਂ ਕਰਦੀ ਪ੍ਰੇਮੀਓ, ਜਿੱਥੇ ਭੱਜ ਕੇ ਭੱਜ ਜਾਵਾਂਗੇ, ਕਾਲ ਤਾਂ ਸਾਰੇ ਪਾਸੇ ਹੀ ਖੜਾ। ਅਤੇ ਦੂਜਾ ਇਹ ਹੈ ਕਿ ਮਾਲਕ ਦੇ ਨਾਲ ਜਦੋਂ ਨਮਕ ਹਰਾਮ ਹੁੰਦਾ ਹੈ ਉਸ ਵੇਲੇ ਪਾਪ ਲੱਗਦਾ, ਅਤੇ ਜਦੋਂ ਇਹ ਸੰਸਾਰ ਤੋਂ ਜਾਂਦਾ ਹੈ ਅਤੇ ਜੋ ਰੂਹ ਹੈ ਉਹ ਦੋਜ਼ਖ ਵਿੱਚ ਜਾ ਕੇ ਸੜਦੀ ਰਹਿੰਦੀ ਹੈ।
ਰੂਹਾਂ ਸੜਨ ਦੋਜ਼ਖ ਵਿੱਚ ਜਾ ਕੇ ਲਾਨਤ ਸਾਰਾ ਜਗ ਪਾਵੇਗਾ, ਸੜਨ ਦੋਜ਼ਖ ਵਿੱਚ ਜਾ ਕੇ ਲਾਨਤ ਸਾਰਾ ਜਗ ਪਾਵੇਗਾ।